शब्द दी पहली पंक्ति है सुनी ने डरावनी। आओ प्रेम सहित पाठ सरल करिए। श्री राग महला पहला सुनी देह डरावनी जां जियो विचों जाए पाहे बुलंदी विज भी धूओ ना निकस्यो काए। आम तौर ते इसका उचारण धू कह दिंदे ने, असल लफज ते है धूओ धूओ ना निकस्यो काए। पंचे रुन्ने दुख भरे बिन से दूजा भाए मूड़े राम जपो गुणसार हौमै ममता मोहनी सब मुठ्ठी अहंकार रहाओ। जिन्नी नाम विसारिया दूजी कारै लग दुविधा लागे पचमुए अंतर तृष्णा अग। गुर राखे से उबरे होर मुठ्ठी धंदै ठग मुई प्रीत प्यार गया मुआ वैर विरोध तंदा थका हौ मुई ममता माया क्रोध। कर्म मिलै सच पाइय गुरमुखी सदा निरोध सच्ची कारै सच मिलै गुरमती पल्लै पाए सो नर जम्मै ना मरै ना आवै ना जाए। नानक दर प्रधान सो दर गै पैदा जाए। ए है शब्द जो आप जी श्रवण करोगे। आओ सारे मुड़ श्रवण करिए। सुनी देह डरावनी जां जियो विचों जाए। सुनी पावर था उजड़ी जिमें कोई घर उजड़िया होवे ता घर दे विच कोई रहण वाला नहीं होंदा। पिंड उजड़िया उसनू कहिंदे ने जिहड़े पिंड विच कोई वसदा ना होवे। पिंड या शहर उजड़िया ओ जिस विच कोई वसदा ना होवे। घर उसनू उजड़िया आखीदा जिस विच कोई वसदा ना होवे आखीदा उजड़िया घर। एन एवें सुनी दे आख्या ओ दे जिस विच जिंद बाकी ना रही होवे जिंद विच ना वसदी होवे जिस विच ओ जिंद जा चुकी होवे निकल चुकी होवे। सुनी दे डरावनी ओ दे जिस विचों ओ शरीर जिस विचों जिंद निकल चुकी होवे ओ दे उजड़ी हुंदी है और बड़ी डरावनी जापदी है बड़ी डरावनी लगदी है। सुनी दे डरावनी ओ दे ओ शरीर जिस विचों जिंद निकल चुकी होवे जो जिंद तो सुनी होवे जिंद तो बाहरी होवे ओ दे बड़ी डरावनी पास दी है। बड़ी सच्चाई वाली गल आखी है सतगुरां ने। बंदा ओ ही होंदा है जोंदिया उसदे गल लगी दा है मिली दा है। जदों जिंद निकल जाए कोल जांदियां भी डर लगदा है हथ लाउंदियां भी डर लगदा है। सुनी दे डरावनी जां जियो विचों जाए एहो ही दे जदों विचों जिंद निकल जाए जां जदों जियो जिंद विचों इस दे विचों जाए निकल जाए तदे डरावनी तादे खाली दे जिंद तो बाहरी दे बड़ी डरावनी पास दी है। ਪਾਹੇ ਬੁਲੰਦੀ ਵਿਜ ਵੀ ਧੂੰ ਨਾ ਨਿਕਸੇ ਉਕਾਏ। ਇਸ ਨੂੰ ਧੂ ਨਹੀਂ ਆਖਣਾ, ਧੂੰ ਨਾ ਨਿਕਸੇ ਉਕਾਏ। ਪਾਹੇ ਬੁਲੰਦੀ ਵਿਜ ਵੀ, ਪਾਹੇ ਕਹਿੰਦੇ ਨੇ ਅੱਗ ਨੂੰ, ਬੁਲੰਦੀ ਬਲਦੀ, ਵਿਜ ਵੀ ਬੁਝੇ, ਧੂੰ ਧੂਆਂ ਨਾ ਨਿਕਸਿਓ ਨਹੀਂ ਨਿਕਲਦਾ, ਕਾਏ ਜ਼ਰਾ ਵੀ ਪੋਰਾ ਵੀ ਕੋਈ ਵੀ ਜ਼ਰਾ ਵੀ ਪੋਰਾ ਵੀ ਧੂੰਆਂ ਨਹੀਂ ਨਿਕਲਦਾ। ਸਮਝਾ ਰਹੇ ਨੇ ਸਤਿਗੁਰੂ, ਕਹਿੰਦੇ ਨੇ ਅੱਗ ਬਲਦੀ ਹੋਵੇ, ਅੱਗ ਨੂੰ ਬੁਝਾਓ ਧੂੰਆਂ ਨਿਕਲੇਗਾ। ਅੱਗ ਬਲਦੀ ਹੋਵੇ, ਅੱਗ ਨੂੰ ਬੁਝਾਓ ਧੂੰਆਂ ਨਿਕਲੇਗਾ। ਇਵੇਂ ਜਿਉਂਦੇ ਸਰੀਰ ਵਿਚ ਜਠਰ ਅਗਨੀ ਭਖ ਰਹੀ ਹੁੰਦੀ ਹੈ, ਜਿਸ ਨੂੰ ਆਪਾਂ ਪ੍ਰਾਣਾਮਈ ਅਗਨ ਕਹਿੰਦੇ ਹਾਂ। ਜਿਉਂਦੇ ਸਰੀਰ ਵਿਚ ਪ੍ਰਾਣਾਮਈ ਅਗਨ ਭਖ ਰਹੀ ਹੁੰਦੀ ਹੈ, ਇਹ ਅੱਗ ਬੁਝਦੀ ਏ, ਸਰੀਰ ਠੰਡਾ ਪੈ ਜਾਂਦਾ ਹੈ, ਪਰ ਇਹ ਅੱਗ ਬੁਝਦਿਆਂ ਕੋਈ ਧੂੰਆਂ ਨਹੀਂ ਨਿਕਲਦਾ। ਹੁਣ ਜੱਗ ਬੁਝਾਈਏ ਧੂੰਆਂ ਨਿਕਲਦਾ ਹੈ, ਪਰ ਪ੍ਰਾਣਾਮਈ ਰੂਪੀ ਅੱਗ ਜੋ ਅੰਦਰ ਭਖ ਰਹੀ ਏ, ਇਹ ਬੁਝਦੀ ਏ, ਕੋਈ ਧੂੰਆਂ ਨਹੀਂ ਨਿਕਲਦਾ। ਭਾਵਰਥ ਕੀ ਏ, ਜਿੰਦ ਜਾਂਦੀ ਦਾ ਪਤਾ ਹੀ ਨਹੀਂ ਲੱਗਦਾ। ਜਠਰ ਅਗਨੀ ਬੁਝਦੀ ਏ, ਸਰੀਰ ਠੰਡਾ ਪੈ ਜਾਂਦਾ ਏ, ਆਤਮਾ ਵਿਚੋਂ ਨਿਕਲ ਗਈ ਏ, ਆਤਮਾ ਜਾਂਦੀ ਦਾ ਪਤਾ ਨਹੀਂ ਲੱਗਦਾ। ਸਾਧਾਰਨ ਤੌਰ ਤੇ ਅੱਗ ਮਚਦੀ ਹੋਵੇ ਬੁਝਾਓ ਧੂੰਆਂ ਨਿਕਲੇਗਾ। ਅੱਗੇ ਪੁਰਾਣੇ ਜ਼ਮਾਨਿਆਂ ਚ ਬਾਲਣਾਂ ਨਾਲ ਅੱਗ ਬਾਲਿਆ ਕਰਦੇ ਸਾਂ, ਅੱਜ ਕੱਲ ਤੇ ਗੈਸ ਹੈ, ਇਹ ਵੱਖਰੀ ਗੱਲ ਹੈ। ਪਰ ਜਦੋਂ ਬਾਲਣ ਵਾਲੀ ਅੱਗ ਬਾਲੀ ਦੀ ਸੀ ਤੇ ਉਸ ਅੱਗ ਨੂੰ ਬੁਝਾਈਦਾ ਸੀ ਤਾਂ ਵਿਚੋਂ ਧੂੰਆਂ ਨਿਕਲਦਾ ਸੀ। ਕਹਿੰਦੇ ਨੇ ਐਵੇਂ ਜਿਉਂਦੇ ਸਰੀਰ ਵਿਚ ਅਗਨ ਭਖ ਰਹੀ ਹੈ, ਉਹ ਅਗਨ ਪ੍ਰਾਣਾਮਈ ਅਗਨ ਹੈ, ਜਠਰ ਅਗਨ ਆਖਦੇ ਨੇ, ਜਿਸ ਕਰਕੇ ਸਰੀਰ ਗਰਮ ਹੈ, ਨਿੱਘਾ ਹੈ। ਇਹ ਅੱਗ ਬੁਝਦੀ ਹੈ, ਕੋਈ ਧੂੰਆਂ ਨਹੀਂ ਨਿਕਲਦਾ। ਭਾਵ ਅਰਥ ਹੈ ਜਿੰਦ ਜਾਂਦੀ ਦਾ ਕੋਈ ਪਤਾ ਨਹੀਂ ਲੱਗਦਾ, ਜਿੰਦ ਨਿਕਲਦੀ ਦਾ ਕੋਈ ਨਿਸ਼ਾਨ ਨਹੀਂ ਮਿਲਦਾ। ਤੋ ਮੈਂ ਫਿਰ ਬੇਨਤੀ ਕਰਾਂ, ਧੂ ਨਹੀਂ ਆਖਣਾ। ਬਹੁਤ ਲੋਕ ਇਸ ਨੂੰ ਧੂ ਹੀ ਆਖਦੇ, ਧੂੰ ਹੈ ਅਸਲ ਚ, ਤੇ ਧੂੰ ਊੜੇ ਦੇ ਥੱਲੇ ਔਂਕੜ ਤਾਂ ਬੋਲਦਾ ਇਹ, ਕਿਉਂਕਿ ਇਹ ਖੁੱਲਾ ਊੜੇ ਦਾ ਖੁੱਲਾ ਊੜਾ, ਜਾਂ ਤਾਂ ਇਸ ਤਰ੍ਹਾਂ ਲਿਖਿਆ ਜਾਂਦਾ ਊੜੇ ਨੂੰ ਔਂਕੜ ਨਾਲ, ਜਾਂ ਖੁੱਲਾ ਰੱਖਿਆ ਜਾਂਦਾ ਊੜਾ, ਤੇ ਫਿਰ ਧੂੰ ਉਹ ਦਾ ਆਵਾਜ਼ ਆਉਂਦੀ ਹੈ, ਉਹ ਦੀ ਧੂੰ ਨਾਲ ਬਿੰਦੀ ਬੋਲਦੀ ਹੈ। ਪਾਹੇ ਬੁਲੰਦੀ ਵਿਜ ਵੀ ਧੂੰਓ ਨਾ ਨਿਕਸਿਓ ਕਾਏ, ਪੰਚੇ ਰੁੰਨੇ ਦੁੱਖ ਭਰੇ, ਬਿਨਸੇ ਦੂਜੈ ਭਾਏ। ਪੰਚੇ ਆਖਿਆ ਪੰਜ ਗਿਆਨ ਇੰਦਰਿਆਂ ਨੂੰ, ਪੰਜ ਗਿਆਨ ਇੰਦਰਿਆਂ ਨੂੰ। ਬਿਨਸੈ ਦੂਜੈ ਭਾਏ, ਬਿਨਸੈ ਭਾਵ ਜਿਨ੍ਹਾਂ ਦਾ ਵਿਨਾਸ਼ ਹੋਇਆ, ਜਿਹੜੇ ਜਿਨ੍ਹਾਂ ਦਾ ਨਾਸ਼ ਹੋਇਆ ਹੁਣ ਸਰੀਰ ਦੇ ਮਰਨ ਤੇ, ਭਾਵ ਜਿੰਦ ਨਿਕਲਣ ਤੇ ਮਰਨ ਤੇ ਪੰਜ ਗਿਆਨ ਇੰਦਰੀਆਂ ਦਾ ਨਾਸ਼ ਹੋਇਆ, ਤੇ ਨਾਸ਼ ਕਿਸ ਹਾਲਤ ਵਿਚ ਹੋਇਆ? ਕਹਿੰਦੇ ਨੇ ਬਿਨਸੇ ਦੂਜਾ ਭਾਏ, ਦੂਜੀ ਆਖਿਆ ਮਾਇਆ ਨੂੰ ਤੇ ਭਾਏ ਆਖਿਆ ਪ੍ਰੇਮ ਨੂੰ। ਸਾਰੀ ਜ਼ਿੰਦਗੀ ਪੰਜ ਗਿਆਨ ਇੰਦਰੇ ਮਾਇਆ ਦੇ ਪ੍ਰੇਮ ਵਿਚ ਰਹੇ, ਤੇ ਮਾਇਆ ਦੇ ਪ੍ਰੇਮ ਵਿਚ ਹੀ ਬਿਨਸੇ। ਮਨੁੱਖ ਦੀ ਸਾਰੀ ਜ਼ਿੰਦਗੀ ਇਹ ਪੰਜੇ ਗਿਆਨ ਇੰਦਰੇ ਮਾਇਆ ਦੇ ਪ੍ਰੇਮ ਵਿਚ ਹੀ ਰਹੇ, ਤੇ ਮਾਇਆ ਦੇ ਪ੍ਰੇਮ ਵਿਚ ਹੀ ਖਤਮ ਹੋਏ, ਵਿਨਾਸ਼ ਹੋਇਆ, ਭਾਵ ਅਖੀਰਲੇ ਦਿਨ ਤੱਕ ਮਾਇਆ ਨੇ ਖਹਿੜਾ ਨਾ ਛੱਡਿਆ। ਇਹ ਪੰਜ ਗਿਆਨ ਇੰਦਰੇ ਮਾਇਆ ਵਿਚ ਹੀ ਮਸਤ ਰਹੇ ਅਖੀਰਲੇ ਦਮ ਤੱਕ, ਮੌਤ ਤੱਕ। ਪੰਚੇ ਬਿਨਸੇ, ਮੈਂ ਵਿਚਾਲੇ ਕੁਛ ਅੱਖਰ ਪਹਿਲੋਂ ਛੱਡੇ ਨੇ, ਪੰਚੇ ਬਿਨਸੇ, ਪੰਜਾਂ ਦਾ ਵਿਨਾਸ਼ ਹੋਇਆ। ਕਿਸ ਹਾਲਤ ਵਿਚ ਹੋਇਆ? ਤੋ ਕਹਿੰਦੇ ਨੇ ਦੂਜਾ ਭਾਏ, ਦੂਜੀ ਆਖਿਆ ਮਾਇਆ ਨੂੰ ਤੇ ਪਾਇਆ ਪ੍ਰੇਮ। ਸਾਰੀ ਜ਼ਿੰਦਗੀ ਇਨਸਾਨ ਦੀ ਮਾਇਆ ਦੇ ਪ੍ਰੇਮ ਵਿਚ ਗੁਜ਼ਰੀ ਤੇ ਇਹ ਗਿਆਨ ਇੰਦਰੇ ਮਾਇਆ ਵਿਚ ਹੀ ਮਸਤ ਰਹੇ, ਮਾਇਆ ਨਾਲ ਹੀ ਇਨ੍ਹਾਂ ਦੀ ਪ੍ਰੀਤ ਰਹੀ ਅਖੀਰਲੇ ਦਮ ਤੱਕ, ਮੌਤ ਦੇ ਸਮੇਂ ਤੱਕ ਇਹ ਮਾਇਆ ਵਿਚ ਹੀ ਰੁੱਝੇ ਰਹੇ, ਮਾਇਆ ਵਿਚ ਹੀ ਇਨ੍ਹਾਂ ਦਾ ਵਿਨਾਸ਼ ਹੋਇਆ ਤੇ ਰੁਨੇ ਤੇ ਵਿਨਾਸ਼ ਵੀ ਇਨ੍ਹਾਂ ਦਾ ਫਿਰ ਦੁਖੀ ਹਾਲਤ ਵਿਚ ਹੀ ਹੋਇਆ। ਰੁਨੇ ਦਾ ਮਤਲਬ ਰੋਣਾ, ਦੁਖੀ ਹੋਣਾ। ਇਨ੍ਹਾਂ ਪੰਜਾਂ ਦਾ ਵਿਨਾਸ਼ ਦੁਖੀ ਹਾਲਤ ਵਿਚ ਹੀ ਹੋਇਆ। ਰੁਨੇ ਦੁੱਖ ਭਰੇ ਅਖੀਰ ਤੱਕ ਮਾਇਆ ਨਾਲ ਜੋੜ ਕਰਕੇ ਦੁੱਖਾਂ ਵਿਚ ਭਰੇ ਰਹੇ ਤੇ ਦੁੱਖ ਵਿਚ ਹੀ ਇਨ੍ਹਾਂ ਦਾ ਵਿਨਾਸ਼ ਹੋਇਆ। ਤੋ ਇਸ ਪੰਕਤੀ ਵਿਚ ਸਮਝਾਇਆ ਕਿ ਮਨੁੱਖ ਦੇ ਪੰਜੇ ਗਿਆਨ ਇੰਦਰੇ ਉਸਦੀ ਸਾਰੀ ਜ਼ਿੰਦਗੀ ਦੌਰਾਨ ਮਾਇਆ ਦੇ ਪ੍ਰੇਮ ਵਿਚ ਹੀ ਰਹੇ ਤੇ ਮਾਇਆ ਦੇ ਪ੍ਰੇਮ ਵਿਚ ਹੀ ਇਨ੍ਹਾਂ ਦਾ ਵਿਨਾਸ਼ ਹੋਇਆ। ਦੁੱਖ ਭਰੀ ਹਾਲਤ ਵਿਚ ਰਹੇ ਸਾਰੀ ਜ਼ਿੰਦਗੀ, ਅੰਤ ਵੀ ਦੁਖੀ ਦੁੱਖ ਵਿਚ ਹੀ ਹੋਇਆ, ਦੁਖੀ ਹੀ ਗਏ। ਮੁੜੇ ਰਾਮ ਜਪੋ ਗੁਣ ਸਾਰ, ਮੁੜੇ ਮੂਰਖਾ ਰਾਮ ਜਪੋ, ਰਾਮ ਦਾ ਨਾਮ ਜਪਿਆ ਕਰ, ਗੁਣ ਸਾਰ, ਗੁਣਾਂ ਨੂੰ ਯਾਦ ਕਰਿਆ ਕਰ। ਸਾਰ ਦਾ ਮਤਲਬ ਸਾਰ ਕਰਿਆ ਕਰ, ਯਾਦ ਕਰਿਆ ਕਰ। ਸਾਰ ਦਾ ਮਤਲਬ ਉੱਤਮ ਵੀ ਹੁੰਦਾ ਹੈ ਤੇ ਸਾਰ ਦਾ ਮਤਲਬ ਯਾਦ ਕਰਨਾ ਵੀ ਹੁੰਦਾ ਹੈ। ਗੁਣ ਸਾਰ ਭਾਵ ਗੁਣ ਚੇਤੇ ਕਰਿਆ ਕਰ, ਈਸ਼ਵਰ ਦੇ ਗੁਣ ਯਾਦ ਕਰਿਆ ਕਰ, ਈਸ਼ਵਰ ਦੇ ਗੁਣ ਚੇਤੇ ਕਰਿਆ ਕਰ। ਹੇ ਮੂਰਖ ਬੰਦਿਆ, ਜੇ ਦੁੱਖ ਵਿਚ ਜ਼ਿੰਦਗੀ ਨਹੀਂ ਬਤੀਤ ਕਰਨੀ ਤੇ ਦੁਖੀ ਹਾਲਤ ਵਿਚ ਨਹੀਂ ਜਾਣਾ ਤਾਂ ਭਾਈ ਮੂਰਖਾ, ਰਾਮ ਦਾ ਨਾਮ ਜਪਿਆ ਕਰ ਤੇ ਪਰਮੇਸ਼ਰ ਦੇ ਗੁਣਾਂ ਨੂੰ ਚੇਤੇ ਕਰਿਆ ਕਰ। ਰਾਮ ਜਪੋ ਗੁਣ ਸਾਰ, ਹੇ ਮੂਰਖਾ, ਰਾਮ ਦਾ ਨਾਮ ਜਪਿਆ ਕਰ। ਜੇ ਪੰਜੇ ਚਾਹੁੰਦਾ ਹੈ ਪੰਜੇ ਗਿਆਨ ਇੰਦਰੇ ਦੁੱਖ ਨਾ ਪਾਉਣ ਸਾਰੀ ਉਮਰ, ਜੇ ਚਾਹੁੰਦਾ ਹੈ ਕਿ ਦੁਖੀ ਹਾਲਤ ਵਿਚ ਨਾ ਤੁਰੇ ਇਥੋਂ, ਤਾਂ ਫਿਰ ਰਾਮ ਦਾ ਨਾਮ ਜਪਿਆ ਕਰ, ਪਰਮੇਸ਼ਵਰ ਦੇ ਗੁਣ ਚੇਤੇ ਕਰਿਆ ਕਰ। ਹੋ ਮੈਂ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ, ਅਹੰਕਾਰ ਤੋਂ ਭਾਵ ਹੰਕਾਰ ਵਿਚ, ਅਹੰਕਾਰ ਰਾਰੇ ਨੂੰ ਸਿਆਰੀ, ਅਹੰਕਾਰ ਵਿਚ ਐਨ ਇਵੇਂ ਰਾਰੇ ਨੂੰ ਸਿਆਰੀ ਲਾ ਕੇ ਦੱਸਿਆ ਹੈ। ਹੋਮੇ ਵਿਚ, ਮਮਤਾ ਵਿਚ, ਮੋਹਣੀ ਮਾਇਆ ਵਿਚ, ਮੋਹਣੀ ਆਖਿਆ ਮੋਹਣੀ ਮਾਇਆ ਵਿਚ, ਮੁੱਠੀ ਗੁਮਰਾਹ ਰਹੀ, ਕੌਣ ਸਭ ਸਾਰੀ ਦੁਨੀਆ। ਕਹਿੰਦੇ ਨੇ ਇੱਕ ਬੰਦੇ ਦੀ ਹਾਲਤ ਇਹ ਜਿਹੀ ਨਹੀਂ, ਸਾਰੀ ਹੀ ਦੁਨੀਆ ਜ਼ਿੰਦਗੀ ਦੌਰਾਨ ਹੰਕਾਰ ਦੇ ਹੱਥੋਂ, ਹਉਮੈ ਦੇ ਹੱਥੋਂ, ਮਮਤਾ ਮਮਸ ਦੇ ਹੱਥੋਂ, ਮੋਹਣੀ ਮਾਇਆ ਦੇ ਹੱਥੋਂ ਗੁਮਰਾਹ ਰਹੀ, ਸਾਰੀ ਦੁਨੀਆ ਗੁਮਰਾਹ ਰਹੀ। ਕੋਈ ਇੱਕ ਬੰਦੇ ਦੀ ਇਹ ਗੱਲ ਨਹੀਂ, ਇਹ ਤੇ ਸਾਰਿਆਂ ਦੀ ਹਾਲਤ ਇਹੋ ਜਿਹੀ ਹੈ। ਸਤਿਗੁਰੂ ਕਹਿੰਦੇ ਨੇ ਮੈਂ ਤੇ ਵੇਖਦਾ ਸਾਰਿਆਂ ਦੀ ਹਾਲਤ ਇਹੋ ਹੀ ਹੈ। ਸਭ ਮੁੱਠੀ, ਸਾਰੀ ਦੁਨੀਆ ਠੱਗੀ ਗਈ, ਗੁਮਰਾਹ ਹੋਈ। ਕਿਸ ਦੇ ਹੱਥੋਂ ਗੁੰਮਰਾਹ ਹੋਈ? ਅਹੰਕਾਰੇ, ਹੰਕਾਰ ਦੇ ਹੱਥੋਂ, ਹਉਮੈ ਦੇ ਹੱਥੋਂ, ਮਮਤਾ ਮੈਂ ਪੁਣੇ ਦੇ ਹੱਥੋਂ, ਆ ਮੇਰਾ ਆ ਮੇਰਾ। ਮਮਤਾ ਕਹਿੰਦੇ ਨੇ ਮਮਸ ਨੂੰ, ਮੇਰਾਪਣ। ਔਰ ਮੋਹਣੀ, ਮਨਮੋਹਣੀ ਮਾਇਆ ਦੇ ਹੱਥੋਂ ਸਾਰੀ ਦੁਨੀਆ ਠੱਗੀ ਗਈ, ਗੁੰਮਰਾਹ ਹੋਈ। ਕੋਈ ਇੱਕ ਦੀ ਗੱਲ ਨਹੀਂ, ਸਾਰੀ ਦੁਨੀਆ ਦੀ ਇਹੋ ਹੀ ਹਾਲਤ, ਹਰ ਇਨਸਾਨ ਦੀ ਇਹੋ ਹੀ ਹਾਲਤ। ਰਹਾ ਜਿਨੀ ਨਾਮ ਵਿਸਾਰਿਆ ਦੂਜੀ ਕਾਰ ਅਲੱਗ, ਜਿਨੀ ਜਿਨ੍ਹਾਂ ਨੇ ਨਾਮ ਵਿਸਾਰਿਆ, ਨਾਮ ਵਿਸਾਰੀ ਰੱਖਿਆ, ਨਾਮ ਭੁਲਾਈ ਰੱਖਿਆ, ਸਿਮਰਨ ਬੰਦਗੀ ਭੁਲਾਈ ਰੱਖੀ, ਦੂਜੀ ਕਾਰ ਹੈ ਅਲੱਗ। ਦੂਜੀ ਕਾਰ ਹੈ ਮਾਇਆ ਦੇ ਤੰਦੇ, ਸੰਸਾਰ ਦੇ ਤੰਦੇ, ਮਾਇਆ ਦੇ ਤੰਦੇ। ਲੱਗ ਲੱਗ ਕੇ, ਜਿਨ੍ਹਾਂ ਨੇ ਸੰਸਾਰ ਦੇ ਧੰਦਿਆਂ ਵਿਚ ਲੱਗ ਕੇ, ਮਾਇਆ ਦੇ ਧੰਦਿਆਂ ਵਿਚ ਖਚਿਤ ਹੋ ਕੇ, ਜਿਨ੍ਹਾਂ ਨੇ ਨਾਮ ਨੂੰ ਭੁਲਾਈ ਰੱਖਿਆ, ਉਨ੍ਹਾਂ ਬਾਰੇ ਕੀ ਕਹਿੰਦੇ ਨੇ ਅੱਗੇ? ਦੁਬਿਧਾ ਲਾਗੇ ਪਚ ਮੂਏ ਅੰਤਰ ਤ੍ਰਿਸ਼ਨਾ ਅੱਗ। ਦੁਬਿਧਾ ਲਾਗੇ, ਉਹ ਮੇਰ ਤੇਰ ਵਿਚ ਲੱਗੇ ਰਹੇ। ਸੰਸਾਰ ਦੇ ਧੰਦੇ, ਮਾਇਆ ਦੇ ਧੰਦੇ ਬੰਦੇ ਨੂੰ ਮੇਰ ਤੇਰ ਵਿਚ ਰੱਖਦੇ ਨੇ। ਦੁਬਿਧਾ ਲਾਗੇ, ਦੁਬਿਧਾ ਏ ਮੇਰ ਤੇਰ, ਉਹ ਤਾਂ ਮੇਰ ਤੇਰ ਵਿਚ ਲੱਗੇ ਰਹੇ। ਪਚ ਮੂਏ, ਦੁਖੀ ਹੋ ਕੇ ਮਰੇ, ਦੁਖੀ ਹੋ ਕੇ ਰੂਹਾਨੀ ਮੌਤੇ ਮਰੇ, ਮਰੇ ਰਹੇ, ਦੁਖੀ ਹੋ ਕੇ ਰੂਹਾਨੀ ਮੌਤੇ ਮਰੇ ਰਹੇ। ਅੰਤਰ ਤ੍ਰਿਸ਼ਨਾ ਅੱਗ, ਅੰਦਰ ਉਨ੍ਹਾਂ ਦੇ ਤ੍ਰਿਸ਼ਨਾ ਦੀ ਅੱਗ ਮੱਚਦੀ ਰਹੀ, ਬੁਝੀ ਨਾ। ਅੰਤਰ ਉਨ੍ਹਾਂ ਦੇ ਅੰਦਰ ਤ੍ਰਿਸ਼ਨਾ ਅੱਗ, ਤ੍ਰਿਸ਼ਨਾ ਰੂਪੀ ਅੱਗ, ਇਹ ਸਦਾ ਭੜਕਦੀ ਰਹੀ, ਉਨ੍ਹਾਂ ਨੂੰ ਸੇਕ ਦਿੰਦੀ ਰਹੀ, ਦੁਖੀ ਕਰਦੀ ਰਹੀ, ਕਦੇ ਬੁਝੀ ਹੀ ਨਾ। ਤੋ ਜਿਨ੍ਹਾਂ ਨੇ ਨਾਮ ਭੁਲਾਇਆ ਉਨ੍ਹਾਂ ਦੀ ਹਾਲਤ ਦੱਸ ਰਹੇ ਨੇ, ਉਹ ਤਾਂ ਬਈ ਮੇਰ ਤੇਰ ਵਿਚ ਲੱਗੇ ਰਹੇ, ਮਾਇਆ ਵਿਚ ਫਸੇ ਹੋਣ ਕਰਕੇ ਮੇਰ ਤੇਰ ਵਿਚ ਲੱਗੇ ਰਹੇ, ਨਾਮ ਵਿਸਾਰਨ ਕਰਕੇ। ਉਨ੍ਹਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਮੱਚਦੀ ਰਹੀ, ਤੇ ਪਚ ਮੂਏ ਮਾਇਆ ਦੇ ਹੱਥੋਂ, ਦੁਖੀ ਰੂਹਾਨੀ ਤੌਰ ਤੇ ਮਰੇ ਰਹੇ ਤੇ ਦੁਖੀ ਰਹੇ। ਪਚ ਦੁਖੀ ਹੋ ਕੇ ਰੂਹਾਨੀ ਮੌਤੇ ਮਰੇ ਰਹਿਣਾ, ਦੁੱਖ ਦੀ ਹਾਲਤ ਵਿਚ ਰੂਹਾਨੀ ਮੌਤੇ ਰਹਿਣਾ। ਗੁਰ ਰਾਖੇ ਸੇ ਉਭਰੇ, ਤ੍ਰਿਸ਼ਨਾ ਦੀ ਅੱਗ ਤੋਂ ਤਾਂ ਉਹ ਬਚੇ ਜਿਨ੍ਹਾਂ ਦੀ ਰਾਖੀ ਗੁਰੂ ਨੇ ਕੀਤੀ। ਗੁਰੇ ਰਾਖੇ, ਗੁਰੂ ਨੇ ਜਿਨ੍ਹਾਂ ਨੂੰ ਬਚਾਇਆ, ਗੁਰੂ ਨੇ ਜਿਨ੍ਹਾਂ ਦੀ ਰਾਖੀ ਕੀਤੀ, ਗੁਰੂ ਨੇ ਜਿਨ੍ਹਾਂ ਨੂੰ ਬਚਾਇਆ, ਉਹ ਬਚੇ। ਬਾਕੀ ਤਾਂ ਸਾਰੇ ਤ੍ਰਿਸ਼ਨਾ ਵਿਚ ਜੜੇ। ਹੋਰ ਬਾਕੀ ਹੋਰ ਦੁਨੀਆ, ਮੁੱਠੀ ਧੰਦਾ ਠੱਗ, ਮੁੱਠੀ ਠੱਗ ਲਈ, ਕਾਸਨੇ ਠੱਗ ਲਈ, ਧੰਦਾ ਠੱਗ, ਧੰਦੇ ਠੱਗ ਨੇ, ਮਾਇਆ ਰੂਪੀ ਧੰਦੇ ਠੱਗ ਨੇ ਠੱਗ ਲਈ। ਬਾਕੀ ਦੁਨੀਆ ਤਾਂ ਮਾਇਆ ਰੂਪੀ ਧੰਦੇ ਠੱਗ ਨੇ ਠੱਗ ਲਈ, ਧੰਦੇ ਠੱਗ ਨੇ ਠੱਗ ਲਈ, ਮਾਇਆ ਠੱਗ ਨੇ ਠੱਗ ਲਈ। ਗੁਰ ਰਾਖੇ ਸੇ ਉਭਰੇ ਔਰ ਮੁੱਠੀ ਧੰਦਾ ਠੱਗ, ਬਈ ਜਿਨ੍ਹਾਂ ਤੋਂ ਤਾਂ, ਜਿਨ੍ਹਾਂ ਨੂੰ ਤਾਂ ਗੁਰੂ ਨੇ ਮਾਇਆ ਤੋਂ ਬਚਾਇਆ, ਮਾਇਆ ਤੋਂ ਰੱਖਿਆ ਕੀਤੀ, ਉਹ ਮਾਇਆ ਦੇ ਖਲ ਜਗਣ ਤੋਂ ਬਚੇ। ਬਾਕੀ ਤਾਂ ਹੋਰ, ਬਾਕੀ ਸਾਰੇ ਜੋ ਧੰਦੇ ਠੱਗ ਦੇ ਹੱਥੋਂ, ਬਾਕੀ ਸਾਰੇ ਠੱਗੇ ਰਹੇ, ਗੁੰਮਰਾਹ ਰਹੇ। ਧੰਦੇ ਠੱਗ ਨੇ, ਮਾਇਆ ਠੱਗ ਨੇ ਉਨ੍ਹਾਂ ਨੂੰ ਠੱਗੀ ਰੱਖਿਆ। ਤੰਦਾ ਠੱਗ ਦਾ ਮਤਲਬ ਤੰਦੇ ਰੂਪੀ ਠੱਗ ਨੇ, ਮਾਇਆ ਰੂਪੀ ਠੱਗ ਨੇ, ਉਨ੍ਹਾਂ ਨੂੰ ਠੱਗੀ ਰੱਖਿਆ, ਗੁਮਰਾਹ ਰੱਖਿਆ। ਤੰਦਾ ਠੱਗ ਤੰਦੇ ਰੂਪੀ ਠੱਗ ਨੇ, ਮਾਇਆ ਰੂਪੀ ਠੱਗ ਨੇ, ਉਨ੍ਹਾਂ ਨੂੰ ਠੱਗੀ ਰੱਖਿਆ, ਗੁਮਰਾਹ ਰੱਖਿਆ। ਮੂਈ ਪ੍ਰੀਤ ਪਿਆਰ ਗਿਆ, ਮੂਆ ਵੈਰ ਵਿਰੋਧ। ਪਰ ਬਈ ਜਿਉਂ ਹੀ ਜੋਤ ਨਿਕਲ ਜਾਂਦੀ ਹੈ ਸਰੀਰ ਚੋਂ, ਜਿਉਂ ਹੀ ਜਿੰਦ ਨਿਕਲ ਜਾਂਦੀ ਹੈ ਸਰੀਰ ਚੋਂ, ਮੂਈ ਪ੍ਰੀਤ ਮਾਇਆ ਦੀ ਪ੍ਰੀਤ ਵੀ ਉਦੋਂ ਹੀ ਮੁੱਕ ਜਾਂਦੀ ਹੈ, ਕਿਉਂਕਿ ਮਾਇਆ ਨਾਲ ਨਹੀਂ ਜਾਂਦੀ। ਸੰਸਾਰ ਦੀ ਪ੍ਰੀਤ, ਮਾਇਆ ਦੀ ਪ੍ਰੀਤ, ਧੰਦਿਆਂ ਦੀ ਪ੍ਰੀਤ ਉਦੋਂ ਹੀ ਮੁੱਕ ਜਾਂਦੀ ਹੈ। ਪਿਆਰ ਗਿਆ, ਜਿੰਨਾ ਪਦਾਰਥਾਂ ਨਾਲ ਪਿਆਰ ਪਾਇਆ ਹੁੰਦਾ ਹੈ, ਉਹ ਸਾਰਾ ਪਿਆਰ ਉਦੋਂ ਹੀ ਰੁਕ ਜਾਂਦਾ। ਮੂਆ ਵੈਰ ਵਿਰੋਧ, ਕਈਆਂ ਨਾਲ ਵੈਰ ਵਿਰੋਧ ਬਣਾਇਆ ਸੀ ਜਿੰਨਾ ਚਿਰ ਜਿੰਦ ਅੰਦਰ ਸੀ, ਜਿੰਦ ਨਿਕਲ ਗਈ, ਵੈਰ ਵਿਰੋਧ ਵੀ ਮੁੱਕ ਗਿਆ, ਦੂਜਿਆਂ ਨਾਲ ਵੈਰ ਵਿਰੋਧ ਵੀ ਖਤਮ ਹੋ ਗਿਆ। ਤੂੰ ਸਮਝਾ ਰਹੇ ਨੇ ਸਤਿਗੁਰੂ, ਜਿੰਨਾ ਚਿਰ ਜਿੰਦ ਅੰਦਰ ਹੈ, ਮਾਇਆ ਨਾਲ ਪ੍ਰੀਤੀ ਹੈ, ਪਦਾਰਥਾਂ ਨਾਲ ਪਿਆਰ ਹੈ, ਕਿਸੇ ਕੋਈ ਮਿੱਤਰ ਹੈ, ਕੋਈ ਵੈਰੀ ਹੈ, ਅਨੇਕਾਂ ਨਾਲ ਵੈਰ ਵਿਰੋਧ ਨੇ, ਪਰ ਜਿਉਂ ਹੀ ਜਿੰਦ ਨਿਕਲ ਜਾਂਦੀ ਹੈ, ਮੂਈ ਪ੍ਰੀਤ ਸੰਸਾਰ ਦੀ ਪ੍ਰੀਤ ਖਤਮ ਹੋ ਜਾਂਦੀ ਹੈ, ਮਾਇਆ ਦੀ ਪ੍ਰੀਤ ਉਦੋਂ ਹੀ ਰੁਕ ਜਾਂਦੀ ਹੈ। ਪਿਆਰ ਗਿਆ, ਪਦਾਰਥਾਂ ਦਾ ਸਨੇਹ ਵੀ ਖਤਮ ਹੋ ਜਾਂਦਾ, ਪਦਾਰਥਾਂ ਨਾਲ ਜੋ ਜੋੜ ਸੀ ਉਦੋਂ ਹੀ ਮੁੱਕ ਜਾਂਦਾ। ਮੂਆ ਵੈਰ ਵਿਰੋਧ, ਦੂਜਿਆਂ ਨਾਲ ਜੋ ਵੈਰ ਵਿਰੋਧ ਬਣਾਇਆ ਸੀ ਉਹ ਵੀ ਖਤਮ ਹੋ ਜਾਂਦਾ। ਧੰਦਾ ਥੱਕਾ, ਥੱਕਾ ਦਾ ਮਤਲਬ ਰੁਕ ਜਾਣਾ, ਧੰਦਾ ਥੱਕਾ, ਸਾਰਾ ਹੀ ਸੰਸਾਰ ਦਾ ਧੰਦਾ, ਮਾਇਆ ਦਾ ਧੰਦਾ ਰੁਕ ਜਾਂਦਾ। ਅੱਗੇ ਬੰਦਾ ਧੰਦਿਆਂ ਪਿੱਛੇ ਦੌੜਿਆ ਫਿਰਦਾ ਸੀ, ਧੰਦਾ ਇਕਦਮ ਹੀ ਰੁਕ ਜਾਂਦਾ, ਕੋਈ ਧੰਦਾ ਬਾਕੀ ਨਹੀਂ ਰਹਿੰਦਾ। ਹਾਂ ਮੂਈ, ਅੱਗੇ ਮੈਂ ਲੱਗੀ ਰਹਿੰਦੀ ਸੀ, ਹਾਂ ਮੈਂ ਮੁੱਕ ਸੀ, ਹਾਂ ਮੈਂ ਖਤਮ ਹੋ ਜਾਂਦੀ ਹੈ। ਮਮਤਾ ਮਾਇਆ, ਮਾਇਆ ਦੀ ਮਮਤਾ ਵੀ ਮੁੱਕ ਜਾਂਦੀ ਹੈ, ਕ੍ਰੋਧ ਮੁੱਕ ਜਾਂਦਾ, ਸਭ ਕੁਝ ਹੀ ਮੁੱਕ ਜਾਂਦਾ, ਆ ਸਭ ਕੁਝ ਹੀ ਮੁੱਕ ਜਾਂਦਾ। ਜਿਉਂ ਹੀ ਜਿੰਦ ਨਿਕਲ ਜਾਂਦੀ ਹੈ, ਮੂਈ ਪ੍ਰੀਤ ਪਿਆਰ ਗਿਆ, ਮੂਆ ਵੈਰ ਵਿਰੋਧ, ਹੋਰ ਕੀ ਮੁੱਕ ਜਾਂਦਾ, ਧੰਦਾ ਥੱਕਾ, ਹਉ ਮੂਈ, ਮਮਤਾ ਮਾਇਆ ਕ੍ਰੋਧ, ਇਹ ਸਭ ਕੁਝ ਮੁੱਕ ਜਾਂਦਾ। ਫਿਰ ਕਹਿੰਦੇ ਨੇ ਕਰਮ ਮਿਲੈ ਸੱਚ ਪਾਈਏ, ਕਰਮ ਆਖਿਆ ਬਖਸ਼ਿਸ਼ ਨੂੰ, ਜਦੋਂ ਬਖਸ਼ਿਸ਼ ਪ੍ਰਭੂ ਦੀ ਪ੍ਰਾਪਤ ਹੁੰਦੀ ਹੈ ਫੇਰ ਹੀ ਪ੍ਰਭੂ ਨਾਲ ਮੇਲਾ ਪਾਈਦਾ, ਸੱਚ ਪਾਈਏ ਪ੍ਰਭੂ ਨਾਲ ਮੇਲਾ, ਪ੍ਰਭੂ ਨਾਲ ਜੋੜ, ਨਹੀਂ ਤਾਂ ਪ੍ਰੀਤ ਤਾਂ ਮਾਇਆ ਨਾਲ ਹੀ ਰਹਿੰਦੀ ਹੈ, ਵਿਕਾਰਾਂ ਨਾਲ ਹੀ ਰਹਿੰਦੀ ਹੈ, ਪੁੱਠੇ ਪਾਸੇ ਹੀ ਰਹਿੰਦੀ ਹੈ, ਸੰਸਾਰ ਨਾਲ ਹੀ ਰਹਿੰਦੀ ਹੈ, ਪ੍ਰਭੂ ਨਾਲ ਪ੍ਰੀਤ ਪ੍ਰਭੂ ਨੂੰ ਪਾਈਦਾ ਤਾਂ ਉਦੋਂ ਹੀ ਹੈ ਜਦੋਂ ਪ੍ਰਭੂ ਦੀ ਬਖਸ਼ਿਸ਼ ਹੋਵੇ। ਕਰਮ ਮਿਲੈ ਸੱਚ ਮਾਈ ਹੈ, ਪ੍ਰਭੂ ਦੀ ਬਖਸ਼ਿਸ਼ ਨਸੀਬ ਹੋਵੇ ਤਾਂ ਫੇਰ ਹੀ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਗੁਰਮੁਖੀ ਸਦਾ ਨਿਰੋਧ, ਗੁਰਮੁਖੀ ਗੁਰੂ ਦੀ ਸਿੱਖਿਆ ਨਾਲ ਸਦਾ ਹਮੇਸ਼ਾ ਨਿਰੋਧ ਨਿਰਲੇਪਤਾ ਹਾਸਲ ਹੁੰਦੀ ਹੈ, ਮੋਹ ਮਾਇਆ ਤੋਂ, ਧੰਦਿਆਂ ਤੋਂ, ਵਿਕਾਰਾਂ ਤੋਂ, ਇਹਨਾਂ ਸਭਨਾਂ ਤੋਂ ਨਿਰਲੇਪਤਾ ਹਾਸਲ ਹੁੰਦੀ ਹੈ ਗੁਰੂ ਦੀ ਸਿੱਖਿਆ ਦੁਆਰਾ। ਜੇ ਗੁਰੂ ਦੀ ਸਿੱਖਿਆ ਦੀ ਕਮਾਈ ਕੀਤੀ ਜਾਈਏ ਤਾਂ ਭਾਈ ਨਿਰਲੇਪਤਾ ਹਾਸਲ ਹੁੰਦੀ ਹੈ, ਫੇਰ ਮੋਹ ਮਾਇਆ ਵਿਕਾਰਾਂ ਤੋਂ ਸੰਸਾਰਕ ਧੰਦਿਆਂ ਤੋਂ ਨਿਰਲੇਪਤਾ ਹਾਸਲ ਹੁੰਦੀ ਹੈ, ਨਹੀਂ ਤਾਂ ਇਹੀ ਮੁੱਖ ਰਹਿੰਦੇ ਨੇ। ਸੱਚੀ ਕਾਰ ਹੈ, ਸੱਚ ਮਿਲੈ। ਸੱਚੀ ਕਾਰ ਹੈ, ਸੱਚੀ ਕਾਰ ਆਖਿਆ ਬੰਦਗੀ ਵਾਲੀ ਕਾਰ ਨੂੰ, ਨਾਮ ਜਪਣ ਵਾਲੀ ਕਾਰ ਨੂੰ, ਭਗਤੀ ਨੂੰ, ਸਿਮਰਨ ਬੰਦਗੀ ਭਗਤੀ, ਇਹਨੂੰ ਆਖਿਆ ਸੱਚੀ ਕਾਰ। ਸੱਚੀ ਕਾਰ ਹੈ, ਸੱਚ ਮਿਲੈ, ਪ੍ਰਭੂ ਮਿਲਦਾ ਹੈ ਬੰਦਗੀ ਦੀ ਕਾਰ ਨਾਲ, ਭਗਤੀ ਨਾਲ, ਸਿਮਰਨ ਬੰਦਗੀ ਦੀ ਕਾਰ ਨਾਲ, ਅਜਿਹੀ ਕਮਾਈ ਨਾਲ ਪਰਮੇਸ਼ਰ ਮਿਲਦਾ ਹੈ। ਗੁਰਮਤੀ ਪੱਲੇ ਪਾਏ, ਸੱਚੀ ਕਾਰ ਹੈ, ਸੱਚ ਮਿਲੈ, ਗੁਰਮਤੀ ਪੱਲੇ ਪਾਏ। ਗੁਰੂ ਦੀ ਮਤ ਕਮਾਉਣ ਨਾਲ ਗੁਰੂ ਦੀ ਸਿੱਖਿਆ ਚੋਲੀ ਪੈਂਦੀ ਹੈ, ਸਿੱਖਿਆ ਗੁਰੂ ਦੀ ਜੋ ਚੋਲੀ ਪੈਂਦੀ ਹੈ, ਉਸ ਦੀ ਮਤ ਕਮਾਉਣ ਨਾਲ, ਉਸ ਦੀ ਸਿੱਖਿਆ ਕਮਾਉਣ ਨਾਲ ਸਿੱਖਿਆ ਚੋਲੀ ਪੈਂਦੀ ਹੈ। ਪੱਲੇ ਪਾਏ ਝੋਲੀ ਪੈਣਾ, ਗੁਰੂ ਦੇ ਲੜ ਲੱਗਿਆਂ, ਗੁਰੂ ਦੀ ਸਿੱਖਿਆ ਕਮਾਇਆ ਹੀ ਸਿੱਖਿਆ ਪੱਲੇ ਪਏਗੀ। ਸੋ ਨਰ ਜੰਮੈ ਨਾ ਮਰੈ, ਨਾ ਆਵੈ ਨਾ ਜਾਏ। ਸੋ ਨਰ, ਉਹ ਇਨਸਾਨ ਕਿਹੜਾ ਜਿਹੜਾ ਗੁਰੂ ਦੀ ਮਤ ਲੈਂਦਾ ਹੈ ਤੇ ਸੱਚੀ ਕਾਰ ਕਰਦਾ ਹੈ। ਸੋ ਨਰ ਕਿਹਦੇ ਲੈ ਆਇਆ? ਉਹ ਨਰ ਕਿਹੜਾ, ਉਹ ਇਨਸਾਨ ਕਿਹੜਾ ਜੋ ਸੱਚੀ ਕਾਰ ਕਰਦਾ ਹੈ, ਬੰਦਗੀ ਦੀ ਕਾਰ ਕਰਦਾ ਹੈ, ਸਿਮਰਨ ਭਗਤੀ ਕਰਦਾ ਹੈ, ਔਰ ਗੁਰੂ ਦੀ ਮਤ ਜੋ ਪੱਲੇ ਪਾਉਂਦਾ ਹੈ, ਉਹਦੇ ਲਈ ਕੀ ਆਖਿਆ? ਜੰਮੈ ਨਾ ਮਰੈ। ਉਹ ਜੰਮਣ ਮਰਨ ਦੇ ਗੇੜ ਚੋਂ ਨਿਕਲ ਜਾਂਦਾ, ਉਹ ਇਸ ਚੱਕਰ ਤੋਂ ਆਜ਼ਾਦ ਹੋ ਜਾਂਦਾ, ਉਹ ਮੁਕਤ ਹੋ ਜਾਂਦਾ। ਨਾ ਆਵੇ ਨਾ ਜਾਏ, ਉਹਦਾ ਮੁੜ ਜੰਮਣਾ ਮਰਨਾ ਰੁਕ ਜਾਂਦਾ, ਨਾ ਮੁੜ ਕੇ ਆਉਂਦਾ ਨਾ ਜਾਂਦਾ, ਨਾ ਆਵੇ ਨਾ ਜਨਮ ਲੈ ਕੇ ਆਉਂਦਾ, ਨਾ ਜਾਏ ਨਾ ਉਹਦਾ ਮਰਨਾ ਹੁੰਦਾ, ਨਾ ਮਰ ਕੇ ਤੁਰਦਾ। ਨਾਨਕ ਦਰ ਪ੍ਰਧਾਨ ਸੋ ਦਰਗਾਹ ਪੈਦਾ ਜਾਏ। ਦਰ ਤੇ ਪ੍ਰਧਾਨ ਉੱਤਮ, ਪ੍ਰਭੂ ਦੇ ਦਰ ਤੇ ਤਾਂ ਉੱਤਮ ਉਹੀ ਮੰਨਿਆ ਜਾਂਦਾ ਹੈ, ਸੋ ਉਹੀ ਮਨੁੱਖ। ਦਰਗਾਹ ਪੈਦਾ ਜਾਏ, ਕਿਹੜਾ ਦਰ ਤੇ ਪ੍ਰਧਾਨ ਹੁੰਦਾ ਉੱਤਮ, ਜੋ ਗੁਰੂ ਦੀ ਮਤ ਲੈਂਦਾ ਹੈ, ਸੱਚੀ ਕਾਰ ਕਮਾਉਂਦਾ ਹੈ ਤੇ ਆਵਾਗਮਨ ਦੇ ਚੱਕਰ ਚੋਂ ਨਿਕਲਦਾ ਇਸ ਤਰ੍ਹਾਂ, ਉਹੀ ਉੱਤਮ ਮਨੁੱਖ ਮੰਨਿਆ ਜਾਂਦਾ, ਬੰਦਗੀ ਵਾਲਾ ਮਨੁੱਖ ਉੱਥੇ ਉੱਤਮ ਮੰਨਿਆ ਜਾਂਦਾ ਹੈ। ਸੱਚੀ ਕਾਰ ਕਮਾਉਣ ਵਾਲਾ, ਗੁਰੂ ਦੀ ਸਿੱਖਿਆ ਲੈਣ ਵਾਲਾ ਉੱਥੇ ਉੱਤਮ ਮਨੁੱਖ ਮੰਨਿਆ ਜਾਂਦਾ ਹੈ। ਦਰਗਾਹ ਪੈਦਾ ਜਾਏ, ਐਸੇ ਨੂੰ ਦਰਗਾਹੇ ਪਹਿਨਾਇਆ ਜਾਂਦਾ, ਇੱਜ਼ਤ ਮਿਲਦੀ ਹੈ ਐਸੇ ਜੀਵ ਨੂੰ, ਪ੍ਰਭੂ ਦੇ ਦਰਗਾਹ ਤੇ ਇੱਜ਼ਤ ਮਿਲਦੀ ਹੈ, ਸਨਮਾਨ ਮਿਲਦਾ, ਆਦਰ ਮਿਲਦਾ। ਇਹ ਸੀ ਇਸ ਸ਼ਬਦ ਦੀ ਵਿਆਖਿਆ। ਆਖਦੇ ਨੇ ਪੈਸਚ ਰਾਤੀ ਦੇਹਰੀ, ਜਿਹੜੀ ਸੋਹਣੀ ਦੇ ਪ੍ਰਭੂ ਦੇ ਡਰ ਅਦਬ ਸਤਿਕਾਰ ਵਿਚ ਰੰਗੀ ਹੋਈ ਹੈ, ਜੇਵਾ ਸੱਚ ਸਵਾਓ, ਜਿਸ ਸਰੀਰ ਵਿਚ ਲੱਗੀ ਜ਼ਬਾਨ ਦਾ ਮਨੋਰਥ ਹੈ ਨਾਮ ਜਪਣਾ, ਉਹ ਸਰੀਰ ਪਵਿੱਤਰ ਹੈ। ਸੱਚੀ ਨਜ਼ਰ ਨਿਹਾਲੀ ਹੈ, ਐਸਾ ਸਰੀਰ ਪ੍ਰਭੂ ਦੀ ਮਿਹਰ ਦੀ ਨਿਗਾਹ ਨਾਲ ਨਿਹਾਲਿਆ ਜਾਂਦਾ ਹੈ, ਭਾਵ ਪਰਮੇਸ਼ਰ ਉਸ ਨੂੰ ਮਿਹਰ ਦੀ ਨਿਗਾਹ ਨਾਲ ਨਿਹਾਲਦਾ ਹੈ, ਤੱਕਦਾ ਹੈ। ਐਸੇ ਨਿਰਮਲ ਸਰੀਰ ਨੂੰ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਨਾਲ ਤੱਕਦਾ ਹੈ, ਐਸੇ ਪਵਿੱਤਰ ਸਰੀਰ ਨੂੰ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਨਾਲ ਤੱਕਦਾ ਹੈ। ਬੌੜ ਨਾ ਪਾਵੇ ਤਾਓ,
बौड़ ना पावे तब बौड़ मुड़के ऐसे शरीर नु जूना दा सेक नहीं लगदा, पाव जूना दे सेक विच नहीं पैना पैंदा। ताओ आख्या सेक नू ते सेक है जूना दा, दुखां दा सेक, जूना विच पै के दुखां दा सेक, ऐसे शरीर नू सहना नहीं पैंदा, पाव ऐसी जिंद नू फिर मुड़ के जूना दे सेक नहीं सहने पैंदे। जिस जिंद नू एहा शरीर मिलिया है, ऐसी जिंद नू फिर मुड़ के जूना दा ताव नहीं सहना पैंदा। साचे ते पवना पया, पवने ते जल होए, साचे ते प्रभु तोई, रब तोई, ईश्वर तोई। पवना पया, पवन आख्या हवा नू, सूक्ष्म हवा। हवा दिसदी नहीं ना, जो चीज दिसदी नहीं उसनू सूक्ष्म आखीदा, जो चीज अखा ना देख सकन उसनू सूक्ष्म आखीदा। साचे ते पवना पया, रब तो ही सूक्ष्म हवा बनी है। पवने ते जल होए, हवा तो फेर पानी पानी बनिया, हवा तो बाद फिर पानी बनिया। पाव पानी जड़ चीज है, हवा सूक्ष्म है, सूक्ष्म चीजां बनिया फिर प्रभु ने जड़ पैदा कीतिया। जल ते त्रै पवन साजिया, पानी तो बाद फिर जल तो ही फिर पानी राही फिर कुल संसार सिरजिया। हवा ते पानी राही फिर सारा संसार सिरजिया। घट घट जोत समोए, और फिर सिरजे हुए शरीरां विच परमात्मा ने अपनी जोत पा दिती, समो दिती, पा दिती। तो इन्हां पंक्तियां विच मोटा मेन प्रोसेस दसदे ने संसार बनाउण दा। पहला हवा पैदा कीती, फिर पानी पैदा कीता, फिर शरीर पैदा हुए, शरीरां विच फिर अपनी जोत रखी। साचे ते पवना पया, पवने ते जल होए, जल ते त्रै पवन साजिया। त्रै पवन कुल संसार, त्रै पवन दा मतलब है कुल संसार। त्रिपवन नहीं आखीदा, त्रै पवन। जिवें जल ते त्रै पवन साजिया, घट घट जोत समोए, और फिर जिन्ने जी पैदा कीते, जिन्ने शरीर पैदा कीते, उन्हां विच फिर अपनी जोत पाई। निर्मल मैड़ा ना थी है, हुण पैदा कीता होया परमेश्वर दा बंदा निर्मल रहिंदा है, निर्मल प्रभु जोत विच वसदी है, निर्मल रहिंदा है, मैड़ा नहीं हुंदा। कदों तक? जदों तक नाम दा आसरा है, जदों तक बंदगी दा आसरा रखदा है, जदों तक नाम जपदा है, बंदगी करदा है। प्रभु ने अपनी निर्मल जोत पा के पैदा कीता है, उदी निर्मल जोत अंदर वसदी है। ते जे बंदगी दा आसरा रखे तो निर्मल ही रहेगा, मैड़ा नहीं होएगा। मैड़ा कदों हुंदा है? जदों बंदगी छड़ देना है, विसार देना है परमेश्वर। तो दस्या आगे शब्द रते पत होए, शब्द नाल रत्या निर्मल रहीदा, मैले नहीं होईदा। शब्द नाल रत्या दरगाहे इज्जत हुंदी है, शब्द नाल रत्या, शब्द नाल प्रीति पाया, निर्मल रहीदा, मैले नहीं होईदा। शब्द नाल रत्या दरगाहे इज्जत हुंदी है। ए मन साच संतोखिया, साच विच चर्चे नु स्यारी नाम नाल, बाणी नाल, ਸੰਤੋਖਿਆ, ਸੰਤੋਖ ਵਿਚ ਲਿਆਂਦਾ। ਜਿਸ ਨੇ ਤੇ ਆਪਣਾ ਇਹ ਮਨ ਬਾਣੀ ਦੁਆਰਾ ਸੰਤੋਖ ਵਿਚ ਲਿਆਂਦਾ, ਭਾਵ ਤ੍ਰਿਸ਼ਨਾ ਮੁਕਾਈ, ਮਾਇਆ ਦਾ ਮੋਹ ਮੁਕਾਇਆ ਤੇ ਸੰਤੋਖ ਵਿਚ ਲਿਆਂਦਾ, ਜਿਨ੍ਹਾਂ ਨੇ ਤੇ ਬਾਣੀ ਦਾ ਆਸਰਾ ਲਿਆ ਤੇ ਬਾਣੀ ਦੇ ਆਸਰੇ ਨਾਲ ਆਪਣਾ ਮਨ ਸੰਤੋਖ ਵਿਚ ਲਿਆਂਦਾ। ਨਦਰ ਕਰੇ ਤਿਸ ਮਾਹੇ, ਨਦਰ ਕਰੇ ਤਿਸ ਮਾਹੇ, ਉਨ੍ਹਾਂ ਤੇ ਪ੍ਰਭੂ ਆਪਣੀ ਮਿਹਰ ਕਰ ਦੇਂਦਾ ਹੈ। ਉਨ੍ਹਾਂ ਤੇ ਪ੍ਰਭੂ ਨੇ ਮਿਹਰ, ਉਨ੍ਹਾਂ ਤੇ ਮਿਹਰ ਪ੍ਰਭੂ ਕਰ ਦੇਂਦਾ ਆਪਣੀ। ਜਿਹੜੇ ਤਾਂ ਭਾਈ ਨਾਮ ਨਾਲ ਆਪਣੇ ਮਨ ਨੂੰ ਸੰਤੋਖ ਲੈਂਦੇ ਨੇ, ਤ੍ਰਿਸ਼ਨਾ ਮੁਕਾ ਲੈਂਦੇ ਨੇ, ਰੱਜ ਪਾ ਲੈਂਦੇ ਨੇ, ਸਬਰ ਪਾ ਲੈਂਦੇ ਨੇ, ਉਨ੍ਹਾਂ ਤੇ ਪ੍ਰਭੂ ਦੀ ਮਿਹਰ ਹੋ ਜਾਂਦੀ। ਪੰਜ ਭੂਤ ਸੱਚ ਪੈਰ ਤੇ, ਪੰਜ ਭੂਤ ਪੰਜੇ ਗਿਆਨ ਇੰਦਰੇ ਤੇ ਪੰਜੇ ਗਿਆਨ ਇੰਦਰੇ ਦਾ ਮਤਲਬ ਹੈ ਸਾਰਾ ਹੀ ਸਰੀਰ। ਪਾਵਰਤ ਕੀ ਹੈ? ਸਾਰਾ ਹੀ ਸਰੀਰ। ਸੱਚ ਪੈ ਪ੍ਰਭੂ ਦੇ ਭੈ ਵਿਚ, ਪ੍ਰਭੂ ਦੇ ਡਰ ਅਦਬ ਵਿਚ ਰੱਤੇ ਰੰਗੇ, ਜਿਨ੍ਹਾਂ ਨੇ ਤਾਂ ਭਾਈ ਆਪਣੇ ਸਾਰੇ ਗਿਆਨ ਇੰਦਰੇ, ਆਪਣਾ ਸਾਰਾ ਸਰੀਰ ਪ੍ਰਭੂ ਦੇ ਡਰ ਅਦਬ ਵਿਚ ਰੰਗ ਲਿਆ, ਪ੍ਰਭੂ ਦੇ ਡਰ ਅਦਬ ਵਿਚ ਰੱਖਿਆ। ਜੋਤ ਸੱਚੀ ਮਨ ਮਾਹੇ, ਉਨ੍ਹਾਂ ਦੇ ਮਨ ਵਿਚ ਪ੍ਰਭੂ ਦੀ ਜੋਤ ਪ੍ਰਗਟ ਹੋਈ। ਜੋਤ ਸੱਚੀ ਰੱਬ ਦੀ ਜੋਤ, ਪਰਮੇਸ਼ਰੀ ਜੋਤ ਮਨ ਮਾਹੇ ਮਨ ਵਿਚ ਪ੍ਰਗਟ ਹੋਈ, ਦਿਸ ਪਈ, ਇਹ ਭਾਵ ਛੁਪਿਆ। ਜਿਨ੍ਹਾਂ ਨੇ ਤੇ ਆਪਣੇ ਸਾਰੇ ਗਿਆਨ ਇੰਦਰੇ, ਆਪਣਾ ਸਰੀਰ ਰੱਬ ਦੇ ਡਰ ਭਾਵ ਵਿਚ ਰੰਗ ਲਿਆ, ਡਰ ਅਦਬ ਵਿਚ ਰਹੇ, ਬੰਦਗੀ ਕਰਦੇ ਰਹੇ ਤੇ ਡਰ ਅਦਬ ਵਿਚ ਰਹੇ, ਜੋਤ ਸੱਚੀ ਮਨ ਮਾਹੇ, ਉਨ੍ਹਾਂ ਦੇ ਅੰਦਰ ਪ੍ਰਭੂ ਦੀ ਜੋਤ ਪ੍ਰਗਟ ਹੋਈ। ਤੋ ਜੋਤ ਸੱਚੀ ਏ ਰੱਬ ਦੀ ਜੋਤ, ਮਨ ਮਾਹੇ ਮਨ ਵਿਚ, ਉਨ੍ਹਾਂ ਦੇ ਮਨ ਵਿਚ ਰੱਬੀ ਜੋਤ ਪ੍ਰਗਟ ਹੋਈ। ਨਾਨਕ ਔਗਣ ਵੀਸਰੇ ਗੁਰ ਰਾਖੇ ਪਤ ਤਾਹੇ, ਜਿਨ੍ਹਾਂ ਨੇ ਬਾਣੀ ਪੜ ਪੜ ਔਗਣ ਵਿਸਾਰੇ, ਔਗਣ ਭੁਲਾਏ, ਔਗਣ ਛੱਡੇ, ਗੁਰ ਰਾਖੇ ਪਤ ਤਾਹੇ, ਗੁਰੂ ਨੇ ਉਨ੍ਹਾਂ ਦੀ ਇੱਜ਼ਤ ਰੱਖੀ, ਗੁਰੂ ਨੇ ਉਨ੍ਹਾਂ ਦੀ ਇੱਜ਼ਤ ਰੱਖੀ, ਭਾਵ ਗੁਰੂ ਨੇ ਉਨ੍ਹਾਂ ਨੂੰ ਪ੍ਰਵਾਨ ਚੜਾਇਆ। ਨਾਨਕ ਔਗਣ ਵੀਸਰੇ, ਜਿਨ੍ਹਾਂ ਨੇ ਭਾਈ ਬੰਦਗੀ ਨਾਲ ਔਗਣ ਵਿਸਾਰੇ, ਔਗਣ ਮੁਕਾਏ ਆਪਣੇ ਚੋ, ਗੁਰ ਰਾਖੇ ਪਤ ਤਾਹੇ, ਗੁਰਾਂ ਨੇ, ਸੱਚੇ ਗੁਰੂ ਨੇ ਉਨ੍ਹਾਂ ਦਰਗਾਹੇ ਇੱਜ਼ਤ ਰੱਖੀ, ਪਤ ਰੱਖੀ, ਉਨ੍ਹਾਂ ਨੂੰ ਪ੍ਰਵਾਨ ਚੜਾਇਆ।